करो कृपा करुणापते तेरे हर गुण गाऊं गुण गाऊं तेरे हर गुण गाऊं नानक की प्रभु बिनती साध संग समाओ तू सुल्तान कहो मिया तेरी कवन वडा जो तू दे सुका स्वाम मैं मूरख कहण ना जा तेरे गुण गावा देह बुझाई तेरे गुण गा तेरे गुण गा देह बुझाई जैसे सच में रहूं रजा परम सत्कार योग गुरु स्वारी सात संग जियो आओ जिस प्यार अदब विच बैठ के रब्बी बाणी दा शब्द कीर्तन सरवण कर रहे सी यतन करने इसी तरह एकाग्रता विच बैठ के अज दे दिन संबंधी सतगुरु दी उपमा विच शामिल होइए बड़े प्यार अदब सहित फतेह बुलाओ आखो जी वाहिगुरु जी का खालसा वाहिगुरु जी की फतेह। अज दे दिन नूं दो शब्दां नाल असी याद कर रहे हां, एक है बंदी छोड़ दिवस जान के ते दूसरा दिवाली जां दीपमाला। हिंदुस्तान दी धरती ते श्री राम जी जदों अयोध्या तों वापस मुड़े ते हिंदुस्तानिया ने अपने भगवान नूं जी आया क्या खुशी दा इजहार कीता ते दीवे बाले। पर गुरु के प्यारो दूसरा है जदों सतगुरु गुरु हर गोबिंद पिता महाराज जी ग्वालियर दे किले चो वापस श्री अमृतसर दी धरती ते पहुँचते ने ते सत्कारयोग बाबा बुढ़ा साहिब जी ने कृपा की सारी संगत नूं जिथे शब्द दियां चौंकियां प्रारंभ कर गुरु के शब्द दी धुन अलापी कर कर उच्चे नाल ही बाबा जी ने दीवे बाल के गुरु हर गोबिंद पिता महाराज जी नूं जी आया क्या कह। महान कोश दा करता भाई कान सिंह नाभा लिखदे ने दीपमाला सिखां विच बाबा बुढ़ा साहिब जी ने प्रचलित कीती है प्रारंभ कीती है ते हिंदुस्तान विच दिवाली दा संबंध श्री राम जी दे नाल जुड़िया होया है। सतसंगियो ਮੈਂ ਚਾਹੁੰਦਾ ਥੋੜ੍ਹਾ ਜਿਹਾ ਵਿਸਤਾਰ ਵਿੱਚ ਜਾ ਕੇ ਦੋਨਾਂ ਚੀਜ਼ਾਂ ਦੇ ਦੀਦਾਰ ਕਰੀਏ। ਸਭ ਤੋਂ ਪਹਿਲਾਂ ਗੁਰੂ ਕੇ ਪਿਆਰਿਓ, ਗੁਰੂ ਨਾਨਕ ਪਿਤਾ ਜੀ ਦਾ ਘਰ ਹੈ ਪਰਉਪਕਾਰ ਦਾ। ਸਾਧ ਸੰਗਤ, ਜਦੋਂ ਸਤਿਗੁਰੂ ਗੁਰੂ ਨਾਨਕ ਪਿਤਾ ਜੀ ਜਗਤ 'ਤੇ ਆਏ ਨੇ ਅਤੇ ਸਤਿਗੁਰੂ ਕੀ ਬਾਣੀ ਭੱਟਾਂ ਨੇ ਗੁਰੂ ਨਾਨਕ ਪਿਤਾ ਦੀ ਤੁਲਨਾ ਕੀਤੀ ਹੈ, ਉਹ ਵੀ ਤੁਲਨਾ ਕਰਦੇ ਨੇ ਪ੍ਰਕਾਸ਼ ਨਾਲ। ਸਿਆਣੇ ਸਰੋਤਿਓ, ਇਹ ਪਹਿਲਾ ਮੌਕਾ ਹੋਏਗਾ ਬਾਹਰਲੇ ਮੁਲਕਾਂ ਵਿੱਚ ਭਈ ਇਸ ਗੁਰਦੁਆਰੇ ਦੀ ਸੰਗਤ, ਗੁਰੂ ਘਰ ਦਾ ਪ੍ਰਬੰਧ ਅੱਜ ਦੇ ਦਿਨ 'ਤੇ ਇੰਨੀ ਇਕਾਗਰਤਾ ਬਖਸ਼ ਰਹੇ ਹੋ, ਮੈਂ ਸੋਚ ਵੀ ਨਹੀਂ ਸਕਦਾ। ਹਰ ਜਗ੍ਹਾ 'ਤੇ ਰੌਲਾ ਰੱਪਾ ਬਹੁਤ। ਸਤਿਗੁਰੂ ਜੀ ਕਿਰਪਾ ਕਰੇ, ਆਪਾਂ ਬਣਾਈ ਰੱਖੀਏ। ਬੇਨਤੀ ਕਰ ਲੱਗਾ ਸਾਂ, ਭੱਟਾਂ ਨੇ ਵੀ ਗੁਰੂ ਨਾਨਕ ਪਿਤਾ ਜੀ ਜਦੋਂ ਜਗਤ 'ਤੇ ਆਏ ਅਤੇ ਤੁਲਨਾ ਪ੍ਰਕਾਸ਼ ਨਾਲ ਕੀਤੀ। ਭਾਈ ਗੁਰਦਾਸ ਸਾਹਿਬ ਨੇ ਸਤਿਗੁਰੂ ਦੀ ਤੁਲਨਾ ਪ੍ਰਕਾਸ਼ ਨਾਲ ਕੀਤੀ। ਪਿਆਰਿਓ, ਗੁਰੂ ਅੰਗਦ ਸਾਹਿਬ ਨੇ ਸਤਿਗੁਰੂ ਦੀ ਤੁਲਨਾ ਪ੍ਰਕਾਸ਼ ਨਾਲ ਕੀਤੀ। ਭੱਟ ਕਹਿੰਦੇ ਨੇ, ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ, ਪ੍ਰਥਮੇ ਨਾਨਕ ਚੰਦ, ਜਗਤ ਭਇਓ ਆਨੰਦ, ਤਾਰਨ ਮਨੁੱਖੇ ਜਨ ਕੀਓ ਪ੍ਰਗਾਸ। ਪ੍ਰਕਾਸ਼ ਦਾ ਅਰਥ ਹੈ ਸਾਧ ਸੰਗ, ਇਸ ਜਗਤ ਦੀ ਪਰੰਪਰਾਏ ਜਦੋਂ ਕੋਈ ਘਰ ਵਿੱਚ ਖੁਸ਼ੀ ਹੋਏ ਤਾਂ ਉਸ ਦੇ ਲਈ ਚਾਨਣ ਕੀਤਾ ਜਾਂਦਾ ਹੈ। ਦੀਵੇ ਬਾਲ ਕੇ ਕੋਈ ਚਾਨਣ ਕਰੇ, ਮੋਮਬੱਤੀਆਂ ਬਾਲ ਕੇ ਕੋਈ ਚਾਨਣ ਕਰੇ, ਲਾਈਟ ਆ ਗਈ ਹੈ ਇਹ ਜਗਾ ਕੇ ਕੋਈ ਚਾਨਣ ਕਰੇ, ਮੂਲ ਰੂਪ ਦੇ ਅੰਦਰ ਚਾਨਣ ਹੀ ਇਸ ਜਗਤ ਨੂੰ ਚੰਗਾ ਲੱਗਦਾ ਹੈ। ਹਨੇਰਾ ਕਿਸੇ ਨੂੰ ਨਹੀਂ ਚੰਗਾ ਲੱਗਦਾ, ਮਨਹੂਸ ਮੰਨਿਆ ਗਿਆ ਏ। ਸਤਸੰਗਿਓ, ਭਾਵੇਂ ਇਹ ਧਾਰਮਿਕ ਦੁਨੀਆ ਅਤੇ ਭਾਵੇਂ ਆਮ ਦੁਨੀਆ ਏ, ਚਾਨਣ ਹਰ ਕਿਸੇ ਨੂੰ ਚੰਗਾ ਲੱਗਦਾ। ਭੱਟ ਜੀ ਕਹਿੰਦੇ, ਗੁਰੂ ਨਾਨਕ ਪਿਤਾ ਜੀ ਪ੍ਰਕਾਸ਼ ਬਣ ਕੇ ਆਏ, ਪਰ ਉਹਨਾਂ ਨੇ ਸੱਚ ਦਾ ਪ੍ਰਕਾਸ਼ ਲੋਕਾਂ ਦੇ ਅੰਦਰ ਕੀਤਾ ਹੈ, ਉਹਨਾਂ ਨੇ ਬਾਹਰਲਾ ਨਹੀਂ ਅੰਦਰ ਚਾਨਣ ਕੀਤਾ ਏ। ਗੁਰੂ ਅੰਗਦ ਪਿਤਾ ਜੀ ਦਾ ਬਚਨ ਏ, ਸਾਹਿਬ ਕਹਿੰਦੇ, ਜੇ ਸੋ ਚੰਦਾ ਉਗਵੇਂ ਸੂਰਜ ਚੜ੍ਹੇ ਖਜ਼ਾਰ, ਏਤੇ ਚਾਨਣ ਖੋਂਦਿਆਂ ਗੁਰਬਿਨ ਘੋਰ ਅੰਧਾਰ। ਸੈਂਕੜੇ ਚੰਦਰਮਾ, ਗੁਰੂ ਕੇ ਪਿਆਰਿਓ, ਖਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਇਕੱਠਾ ਕਰੋ। ਕਹਿਣ ਲੱਗੇ, ਉਹ ਪ੍ਰਕਾਸ਼ ਜਦੋਂ ਸਤਿਗੁਰੂ ਜੀ ਸਿੱਖ 'ਤੇ ਕਿਰਪਾ ਕਰਕੇ ਜਿਹੜੇ ਪ੍ਰਕਾਸ਼ ਵਿੱਚ ਲੈ ਕੇ ਜਾਂਦੇ ਨੇ, ਬਾਹਰਲੇ ਖਜ਼ਾਰਾਂ ਸੂਰਜ ਅਤੇ ਚੰਦਰਮਾ ਉਹ ਪ੍ਰਕਾਸ਼ ਨਹੀਂ ਦੇ ਸਕਦੇ। ਧਿਆਨ ਕਰਨਾ, ਬਾਹਰਲਾ ਪ੍ਰਕਾਸ਼ ਕੇਵਲ ਪ੍ਰਤੀਕ ਜ਼ਰੂਰ ਹੈ। ਇਸ ਪ੍ਰਕਾਸ਼ ਵਿੱਚ ਅਸੀਂ ਸੰਸਾਰ ਅਤੇ ਘਰ ਦੀਆਂ ਚੀਜ਼ਾਂ ਵਸਤੂਆਂ ਨੂੰ ਕੇਵਲ ਵੇਖ ਸਕਦੇ ਹਾਂ। ਜਦੋਂ ਗੁਰੂ ਸਿੱਖ ਦੇ ਅੰਦਰ ਪ੍ਰਕਾਸ਼ ਕਰਦਾ ਏ, ਉਸ ਪ੍ਰਕਾਸ਼ ਵਿੱਚੋਂ ਅਸੀਂ ਦੁਨੀਆ ਨਹੀਂ ਵੇਖਦੇ, ਉਸ ਪ੍ਰਕਾਸ਼ ਵਿੱਚੋਂ ਘਰ ਦੀਆਂ ਵਸਤੂਆਂ ਨਹੀਂ ਲੱਭਦੀਆਂ। ਉਸ ਪ੍ਰਕਾਸ਼ ਵਿੱਚੋਂ ਕੀ ਲੱਭਦਾ ਏ? ਜਿਹੜੇ ਸਤਿਗੁਰੂ ਜੀ ਕਹਿੰਦੇ ਨੇ, ਸੈਂਕੜੇ ਚੰਦਰਮਾ ਹਜ਼ਾਰਾਂ ਸੂਰਜ ਭਾਵੇਂ ਇਕੱਠੇ ਹੋ ਕੇ ਪ੍ਰਕਾਸ਼ ਕਰਨ, ਗੁਰੂ ਦੇ ਪ੍ਰਕਾਸ਼ ਦਾ ਮੁਕਾਬਲਾ ਨਹੀਂ ਹੋ ਸਕਦਾ। ਉਹਦੇ 'ਚੋਂ ਕੀ ਲੱਭਦਾ ਏ? ਦੁਨੀਆ ਚਾਨਣ ਕਰੇ ਅਤੇ ਦੁਨੀਆ ਲੱਭਦੀ ਏ, ਗੁਰੂ ਅੰਦਰ ਪ੍ਰਕਾਸ਼ ਕਰੇ ਅਤੇ ਨਿਰੰਕਾਰ ਲੱਭਦਾ ਅੰਦਰੋਂ। ਸਤਿਗੁਰੂ ਜੀ ਦੇ ਬਚਨ ਜੇ, ਜਦੋਂ ਸਾਹਿਬ ਕਹਿੰਦੇ, ਬਲਿਆ ਗੁਰ ਗਿਆਨ ਅੰਧੇਰਾ ਬਿਨ ਸਿਆ, ਹਰ ਰਤਨ ਪਦਾਰਥ ਲਾਦਾ, ਉਹ ਲੱਭਦਾ ਏ। ਤਾਂ ਹੀ ਸਤਿਗੁਰੂ ਜੀ ਨੇ ਕਿਰਪਾ ਕੀਤੀ, ਖਜੂਰ ਕਹਿੰਦੇ ਨੇ, ਏਤੇ ਚਾਨਣ ਖੁੰਦਿਆਂ ਗੁਰਬਿਨ ਘੋਰ ਅੰਧਾਰ। ਮੈਂ ਗੱਲ ਨੂੰ ਹੋਰ ਛੋਟੀ ਕਰਾਂ, ਭਾਈ ਗੁਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਏ, ਉਹ ਕਹਿੰਦੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਖੋਆ। ਚਾਨਣ ਨਾਲ ਹੀ ਬਾਰ ਬਾਰ ਤੁਲਨਾ ਕਰਨਗੇ, ਉਹ ਚਾਨਣ ਅੰਦਰ ਦਾ ਏ, ਬਾਹਰਲੀ ਧੁੰਦ ਨਹੀਂ ਮਿੱਟੀ, ਅੰਦਰਲੀ ਧੁੰਦ ਮਿੱਟੀ ਏ। ਫਿਰ ਵੇਖੋ ਅੱਗੇ ਸ਼ਬਦ ਵਰਤੇ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਸੂਰਜ ਵੀ ਪ੍ਰਕਾਸ਼ ਦਾ ਪ੍ਰਤੀਕ ਏ, ਤਾਰੇ ਅਲੋਪ ਹੋ ਗਏ, ਅੰਧੇਰਾ ਚਲਾ ਗਿਆ, ਤਾਰੇ ਛਿਪ ਗਏ ਅਤੇ ਹਨੇਰਾ ਦੂਰ ਹੋ ਗਿਆ। ਸਤਸੰਗੀ ਜਨੋ, ਬਿਲਕੁਲ ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਨੇ ਇੱਕ ਪੌੜੀ ਉਚਾਰੀ ਏ, ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਸਰੋਤਾ ਜਨਾਂ ਨੇ ਹੁਕਮ ਕੀਤਾ ਏ, ਜਿਹੜਾ ਇਹ ਦੱਸਿਆ ਜੀ ਦੀਵਾਲੀ ਕੀ ਰਾਤ ਦੀਵੇ ਬਾਲੀਅਨ ਦੇ ਕੀ ਅਰਥ ਨੇ ਜੋ ਅਸੀਂ ਅੱਜ ਦੇ ਦਿਨ ਉਚੇਚਾ ਇਹਨਾਂ ਪੰਕਤੀਆਂ ਨੂੰ ਪੜ੍ਹਦੇ ਹਾਂ। ਮੈਂ ਜਿਹੜਾ ਵਿਸ਼ਾ ਪ੍ਰਾਰੰਭ ਕੀਤਾ ਉਹਦੇ ਆਧਾਰ 'ਤੇ ਜੇ ਪੌੜੇ ਭਾਈ ਸਾਹਿਬ ਕਹਿੰਦੇ ਨੇ ਪਿਆਰਿਓ ਗੁਰੂ ਨਾਨਕ ਪਿਤਾ ਜੀ ਦੇ ਚਰਨਾਂ ਨਾਲ ਜੁੜੀਏ, ਗੁਰੂ ਕੇ ਸ਼ਬਦ ਦਾ ਦੀਵਾ ਅੰਦਰ ਜਗਾਓ। ਉਹ ਦੀਵਾ ਕਦੇ ਬੁੱਝਣਾ ਨਹੀਂ, ਨਾਮ ਦਾ ਦੀਵਾ ਅੰਦਰ ਬਾਲੋ, ਉਸ ਦੀਵੇ ਨੇ ਕਦੇ ਬੁੱਝਣਾ ਨਹੀਂ। ਪਰ ਉਸ ਦੀਵੇ ਅਤੇ ਬਾਹਰ ਦੇ ਦੀਵੇ ਵਿੱਚ ਇੱਕ ਅੰਤਰ ਜੇ, ਬਾਹਰਲਾ ਦੀਵਾ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੀ ਦੇ ਨੇ, ਸਵੇਰ ਖੋਏਗੀ ਸਾਰੇ ਦੀਵੇ ਬੁੱਝ ਜਾਣਗੇ। ਸਾਧ ਸੰਗ ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਗੁਰੂ ਸ਼ਬਦ ਦਾ ਦੀਵਾ ਬਾਲੋਗੇ ਸਾਰੀ ਜ਼ਿੰਦਗੀ ਉਹ ਦੀਵਾ ਨਹੀਂ ਬੁੱਝੇਗਾ, ਸਰੀਰ ਦਾ ਅੰਤ ਹੋ ਜਾਏਗਾ ਅਤੇ ਆਤਮਾ ਨਿਰੰਕਾਰ ਦੇ ਘਰ ਜਾਏਗੀ। ਭਾਈ ਸਾਹਿਬ ਨੇ ਪੰਜ ਉਦਾਹਰਨਾਂ ਦਿੱਤੀਆਂ ਨੇ, ਕਹਿੰਦੇ ਦੀਵਾਲੀ ਦੇ ਦੀਵੇ ਰਾਤ ਨੂੰ ਬਲਦੇ ਨੇ, ਇੱਥੇ ਨਾ ਖੰਡਨ ਨੇ ਅਤੇ ਨਾ ਮੰਡਣ ਜੇ ਦੀਵਾਲੀ ਦੇ ਦੀਵਿਆਂ ਦਾ, ਇਹ ਜ਼ਰੂਰ ਧਿਆਨ ਰੱਖਿਆ ਜੇ। ਪ੍ਰਮਾਣ ਦਿੱਤਾ ਹੈ ਭਾਈ ਗੁਰਦਾਸ ਸਾਹਿਬ ਨੇ, ਦੀਵੇ ਬਾਲਣੇ ਪ੍ਰਕਾਸ਼ ਕਰਨਾ ਖੁਸ਼ੀ ਦਾ ਪ੍ਰਤੀਕ ਹੈ। ਭਾਈ ਸਾਹਿਬ ਜੀ ਇੱਥੇ ਗੱਲ ਹੋਰ ਕਰ ਰਹੇ ਨੇ, ਭਾਈ ਸਾਹਿਬ ਕਹਿੰਦੇ ਨੇ ਰਾਤ ਨੂੰ ਦੀਵੇ ਬਾਲੇ ਥੋੜ੍ਹਾ ਚਿਰ ਸੋਹਣੇ ਲੱਗੇ ਜ਼ਰੂਰ, ਪਰ ਦੀਵੇ ਬੁੱਝ ਗਏ ਸਵੇਰੇ। ਦੂਸਰਾ ਕਹਿੰਦੇ ਨੇ ਤਾਰੇ ਜਾਤ ਸਨਾਤ ਅੰਬਰ ਭਾਲੀਆਂ ਨੂੰ, ਤਾਰੇ ਰਾਤ ਨੂੰ ਟਿਮਟਮਾਉਂਦੇ ਨੇ, ਦਿਨ ਚੜ੍ਹਦਾ ਏ ਅਤੇ ਤਾਰੇ ਅਲੋਪ ਹੋ ਗਏ ਥੋੜ੍ਹਾ ਚਿਰ ਚਾਨਣ ਦੇ ਕੇ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ ਨੂੰ, ਬਗੀਚੇ 'ਚ ਫੁੱਲ ਲੱਗਦੇ ਨੇ ਬੜੇ ਸੋਹਣੇ, ਪਰ ਥੋੜ੍ਹਾ ਕੁ ਚਿਰ ਬਾਅਦ ਉਹ ਜਦੋਂ ਫੁੱਲ ਤੋੜ ਲੈ ਫਿਰ ਬਗੀਚਾ ਖਾਲੀ ਦਾ ਖਾਲੀ, ਥੋੜ੍ਹਾ ਚਿਰ ਸੁੰਦਰਤਾ ਏ। ਚੌਥਾ ਕਹਿੰਦੇ ਨੇ ਤੀਰਥ ਜਾਤੀ ਜਾਤ ਨੈਣ ਨਿਖਾਲੀਆਂ, ਤੀਰਥਾਂ 'ਤੇ ਯਾਤਰਾ ਕਰਨ ਲੋਕ ਜਾਂਦੇ, ਬਹੁਤ ਭਾਰੀ ਇਕੱਠ ਹੁੰਦਾ ਏ, ਸਾਧ ਸੰਗਤ ਬੜਾ ਮੇਲਾ ਭਰਦਾ ਏ, ਪਾਂ ਪਾਂ ਦੇ ਉੱਚੇ ਮੇਲੇ ਵਿੱਚ ਖੁਸ਼ੀਆਂ ਦੇ ਪ੍ਰਤੀਕ ਬਣਾਏ ਗਏ। ਚੰਦ ਦਿਨਾਂ ਤੋਂ ਬਾਅਦ ਉਹ ਮੇਲਾ ਖਤਮ ਹੋਇਆ, ਉਹ ਤੀਰਥ ਉਜਾੜ ਬਣ ਗਿਆ, ਉਹ 'ਚ ਕੁਛ ਵੀ ਨਹੀਂ ਦਿਸਦਾ। ਭਾਈ ਸਾਹਿਬ ਕਹਿੰਦੇ ਹਰ ਚੰਦੋਰ ਈ ਝਾਤ ਵਸਾਏ ਉਚਾਲੀਅਨ, ਇਸੇ ਤਰ੍ਹਾਂ ਆਕਾਸ਼ ਵਿੱਚ ਇੱਕ ਨਗਰੀ ਮੰਨੀ ਗਈ ਹਰ ਚੰਦੋਰੀ, ਦਿਸਦੀ ਨਹੀਂ ਮੰਨੀ ਗਈ ਏ। ਭਾਈ ਗੁਰਦਾਸ ਸਾਹਿਬ ਜੀ ਨੇ ਅਖੀਰ 'ਚ ਬਚਨ ਕਿਹਾ ਗੁਰਮੁਖ ਸੁੱਖ ਫਲ ਦਾਤ ਸ਼ਬਦ ਸੰਭਾਲੀਅਨ। ਪਿਆਰ ਵਾਲਿਓ ਇਹ ਚੀਜ਼ਾਂ ਥੋੜ੍ਹੇ ਚਿਰ ਤੁਹਾਨੂੰ ਸੁੱਖ ਦੇ ਕੇ ਅਲੋਪ ਹੋ ਜਾਂਦੀਆਂ ਨੇ, ਪਰ ਜੇਕਰ ਗੁਰੂ ਕੇ ਸ਼ਬਦ ਨੂੰ ਅੰਦਰ ਸੰਭਾਲ ਲਓਗੇ, ਗੁਰੂ ਕੇ ਸਨਮੁੱਖ ਹੋ ਜਾਵੋਗੇ, ਸਤਿਗੁਰੂ ਜੀ ਤੁਹਾਨੂੰ ਸੁੱਖ ਦਾ ਫਲ ਕੀ ਦੇਵੇਗਾ, ਸਦੀਵ ਕਾਲ ਲਈ ਸੁੱਖਦਾਤੇ ਨੂੰ ਅੰਦਰ ਬਿਠਾ ਦੇਗਾ। ਇਸ ਪੌੜੀ ਦਾ ਇਹ ਭਾਵ ਜੇ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਉਚਾਰਨ ਕੀਤੀ ਵਾਰਾਂ ਅੰਦਰ, ਬਈ ਗੁਰੂ ਸ਼ਬਦ ਦਾ ਦੀਵਾ ਬਾਲੋ, ਉਹਦੇ ਵਿੱਚ ਸਦਾ ਲਈ ਅੰਦਰ ਸੱਚ ਦਾ ਪ੍ਰਕਾਸ਼, ਉਹ ਪ੍ਰਕਾਸ਼ ਜਿਹੜਾ ਸਤਿਗੁਰੂ ਬਾਰ ਬਾਰ ਕਹਿੰਦੇ ਨੇ ਹਨੇਰੇ 'ਚੋਂ ਨਿਕਲੋ ਤੁਸੀਂ ਵੇਖੋ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਇਹ ਸ੍ਰੀ ਰਾਗ, ਇਹ ਸ਼ਾਮ ਦਾ ਰਾਗ ਏ, ਜਦੋਂ ਹਨੇਰਾ ਪੈ ਗਿਆ ਅਤੇ ਸਭ ਤੋਂ ਅਖੀਰ 'ਚ ਗੁਰੂ ਨਾਨਕ ਸਾਹਿਬ ਨੇ ਪ੍ਰਭਾਤੀ ਰਾਗ ਵਰਤਿਆ, ਨਾਵੇਂ ਸਤਿਗੁਰੂ ਜੀ ਨੇ ਜੈਜਾ ਬੰਤੀ, ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਜਦੋਂ ਦਰਸ਼ਨ ਕਰੋਗੇ ਪਤਾ ਲੱਗੇਗਾ। ਪਿਆਰਿਓ ਰਾਤ ਨੂੰ ਸ੍ਰੀ ਰਾਗ ਗਾਇਆ ਜਾਂਦਾ, ਸਤਿਗੁਰਾਂ ਨੇ ਸ਼ੁਰੂਆਤ ਕੀਤੀ ਸ੍ਰੀ ਰਾਗ ਤੋਂ ਜਦੋਂ ਤਰਤੀਬ ਦਿੱਤੀ ਨੇ, ਅਤੇ ਅੰਤਲਾ ਪੰਚਮ ਪਿਤਾ ਨੇ ਪ੍ਰਭਾਤੀ ਰਾਗ ਵਰਤਿਆ। ਇਹ ਵੀ ਇੱਕ ਪ੍ਰਤੀਕ ਜੇ, ਪ੍ਰਤੀਕ ਕਾਹਦਾ ਏ, ਦੁਨੀਆਂ ਦੇ ਅੰਦਰ ਵਿਕਾਰਾਂ ਦੀ ਕਾਲੀ ਬੋਲੀ ਰਾਤ ਪਈ ਏ, ਹਉਮੈ ਅਹੰਕਾਰ ਅਤੇ ਆਪਸੀ ਝਗੜਿਆਂ ਦੀ ਰਾਤ ਪਈ ਏ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਨਾਲ ਜੁੜੋਗੇ, ਜਿਉਂ ਜਿਉਂ ਗੁਰੂ ਕੇ ਸ਼ਬਦ ਦਾ ਪੱਲਾ ਪਕੜ ਕੇ ਤੁਰੋਗੇ, ਉਧਰੋਂ ਪ੍ਰਭਾਤੀ ਰਾਤ ਤੱਕ ਪਹੁੰਚੋਗੇ, ਉਧਰੋਂ ਗੁਰੂ ਨਾਨਕ ਤੁਹਾਡੇ ਅੰਦਰ ਜੀਵਨ ਦੀ ਪ੍ਰਭਾਤ ਕਰ ਦੇਣਗੇ। ਇਹੋ ਜਿਹਾ ਸੱਚ ਦਾ ਚਾਨਣ ਖੋਏਗਾ, ਮੁੜ ਕੇ ਕਦੇ ਹਨੇਰਾ ਨਹੀਂ ਖੋਏਗਾ। ਸਤਸੰਗੀ ਜਨੋ, ਸਤਿਗੁਰੂ ਜੀ ਨੇ ਬਿਲਕੁਲ ਸਪਸ਼ਟ ਵੀ ਬਚਨ ਕਿਹਾ ਜੇ, ਸਾਹਿਬ ਕਹਿੰਦੇ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਨ ਸੋਖਿਆ ਚੂਕਾ ਜਮ ਸਿਉ ਮੇਲ, ਲੋਕ ਮਚ ਕੋ ਪਕੜ ਪਾਏ, ਲੱਖ ਮੜਿਆਂ ਕਰੀਏ ਇਕੱਠੇ, ਇਹ ਕਰਤੀਲੇ ਭਾਵੇ। ਹਜ਼ੂਰ ਕਹਿੰਦੇ ਨਾਮ ਦਾ ਦੀਆ ਬਾਲੋਗੇ, ਦੀਵੇ ਵਿੱਚ ਪਿਆਰਿਓ ਬੱਤੀ ਅਤੇ ਤੇਲ ਪਾਈਦਾ, ਤੇਲ ਸੜਦਾ ਏ, ਬੱਤੀ ਨੂੰ ਅੱਗ ਸੁਕਾਈਏ ਚਾਨਣ ਖੁੰਦਾ, ਨਾਮ ਜਪਾਂਗੇ ਦੁੱਖ ਤੇਲ ਬਣ ਕੇ ਸੜ ਜਾਣਗੇ, ਅੰਦਰ ਕੋਈ ਸੱਚ ਦਾ ਪ੍ਰਕਾਸ਼ ਹੋਵੇਗਾ। ਸਤਸੰਗੀਓ, ਦੋ ਕੁ ਮਿੰਟ ਇਹਦੇ 'ਤੇ ਤੁਹਾਡਾ ਹੋਰ ਧਿਆਨ ਕੇਂਦਰਿਤ ਕਰਨਾ, ਤਾਂ ਕਿ ਗੱਲਬੰਦੀ ਛੋੜ ਦਾਤੇ ਦੇ ਚਰਨਾਂ ਵਿੱਚ ਆ ਸਕੀਏ। ਪਿਆਰਿਓ ਦੇਖੋ, ਇਸ ਜਗਤ ਦੇ ਅੰਦਰ ਵੀ ਲੋਕਾਂ ਨੂੰ ਹਨੇਰਾ ਚੰਗਾ ਨਹੀਂ ਲੱਗਦਾ, ਗੁਰੂ ਨੂੰ ਵੀ ਨਹੀਂ ਲੱਗਦਾ, ਪਰ ਦੁਨੀਆ ਬਾਹਰ ਦਾ ਹਨੇਰਾ ਤਾਂ ਦੂਰ ਕਰਨ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ। ਹਰ ਰੋਜ਼ ਹੀ ਰਾਤ ਨੂੰ ਤੁਹਾਡੇ ਸ਼ਹਿਰ ਇੰਝ ਜਗਦੇ ਨੇ, ਰਾਤ ਨੂੰ ਦਿਨ ਵਿੱਚ ਬਦਲ ਦਿੱਤਾ ਏ, ਪਰ ਅੰਦਰ ਦਾ ਹਨੇਰਾ ਹੋਰ ਵੱਧਦਾ ਜਾ ਰਿਹਾ। ਦੁਨੀਆ ਉਸੇ ਤਰ੍ਹਾਂ ਨਫ਼ਰਤ ਦੀ ਅੱਗ ਵਿੱਚ ਸੜਦੀ, ਇੱਕ ਦੂਸਰੇ ਨਾਲ ਟਕਰਾ ਰਹੀ ਏ, ਪਰ ਸਤਿਗੁਰੂ ਜੀ ਆਖਦੇ ਨੇ ਅੰਦਰ ਵੀ ਚਾਨਣ ਕਰੋ ਜਿਵੇਂ ਬਾਹਰ ਚਾਨਣ ਕਰਦੇ ਹੋ। ਤੁਸੀਂ ਵੇਖੋਗੇ ਜਦੋਂ ਦਿਨ ਬਣਾਏ ਨੇ ਨਾ, ਅਸੀਂ ਕਹਿੰਦੇ ਹਾਂ ਇੱਕ ਸਾਲ ਵੀ ਕਿੰਨੇ ਦਿਨਾਂ ਦਾ ਹੈ, ਇਹ ਕਿਉਂ ਨਹੀਂ ਕਹਿੰਦੇ 365 ਰਾਤਾਂ ਦਾ ਇੱਕ ਸਾਲ ਏ, ਕਹਿੰਦੇ ਹਾਂ 365 ਦਿਨਾਂ ਦਾ ਇੱਕ ਸਾਲ ਏ, ਕਿਉਂਕਿ ਰਾਤ ਚੰਗੀ ਨਹੀਂ ਲੱਗਦੀ। ਜੇ ਤੁਸੀਂ ਅੰਗਰੇਜ਼ੀ ਵਿੱਚ ਨਾਂ ਵਰਤਦੇ ਹੋ ਦਿਨਾਂ ਦੇ, ਅਤੇ ਉੱਥੇ ਨਾਈਟ ਨਹੀਂ ਵਰਤਦੇ, ਉੱਥੇ ਡੇ ਸ਼ਬਦ ਵਰਤਦੇ ਹੋ, ਸੰਡੇ ਕਹਿ, ਮੰਡੇ ਕਹਿ, ਟਿਊਜ਼ਡੇ ਕਹਿ, ਡੇ ਹੀ ਉਹਦੇ ਨਾਲ ਕਿਉਂ ਵਰਤਿਆ ਜਾ ਰਿਹਾ ਏ, ਨਾਈਟ ਕਿਉਂ ਨਹੀਂ ਵਰਤਦੇ? ਕਿਉਂਕਿ ਹਨੇਰਾ ਚੰਗਾ ਨਹੀਂ ਲੱਗਦਾ, ਕੇਵਲ ਚਾਨਣ ਚੰਗਾ ਲੱਗਦਾ ਏ, ਚੰਗੀ ਗੱਲ ਏ। ਸਤਿਗੁਰੂ ਜੀ ਆਖਦੇ ਨੇ ਜੇ ਬਾਹਰ ਦਾ ਹਨੇਰਾ ਨਹੀਂ ਜੇ ਚੰਗਾ ਲੱਗਦਾ, ਅਤੇ ਅੰਦਰ ਦਾ ਹਨੇਰਾ ਗੁਰੂ ਅਤੇ ਰੱਬ ਨੂੰ ਚੰਗਾ ਨਹੀਂ ਲੱਗਦਾ, ਉਹਨੂੰ ਦੂਰ ਕੌਣ ਕਰੇਗਾ? ਸਤਿਗੁਰੂ ਕਾ ਸ਼ਬਦ, ਸਤਿਗੁਰੂ ਕਾ ਨਾਮ, ਸਾਹਿਬ ਪਰਮੇਸ਼ਰ ਦੀ ਬੰਦਗੀ, ਉਹ ਉਹਨੂੰ ਕਰੇਗੀ। ਗੁਰੂ ਕੇ ਪਿਆਰਿਓ, ਕਰੋ ਕਿਰਪਾ ਇੱਕ ਵਾਰ, ਬਾਹਰ ਦੀ ਇਹ ਬਾਲੇ ਜੇ, ਅੰਦਰ ਦੀ ਵੀ ਬਾਲੀਏ ਦੀਵਾ, ਦੋ ਚਾਰ ਵਾਰੀ ਮਿਲ ਕੇ ਉਹ ਦੀਵਾ ਆਪਣੀ ਰਸਨਾ 'ਤੇ ਲਿਆਓ, ਮਿਲ ਕੇ ਆਖੋ ਜੇ ਵਾਹਿਗੁਰੂ, 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 ਵਾਹਿਗੁਰੂ। ਸਤਿਗੁਰੂ ਕਹਿੰਦੇ ਅੰਦਰ ਪਾਲਣਾ, ਗੁਰੂ ਘਰ ਗੋਬਿੰਦ ਪਿਤਾ ਜੀ ਦੇ ਚਰਨਾਂ ਵਿੱਚ ਧਿਆਨ ਲੈ ਕੇ ਚੱਲੀਏ। ਸਤਸੰਗਿਓ, ਹਕੂਮਤ ਨੂੰ ਨਹੀਂ ਸੀ ਪਾਉਂਦਾ ਗੁਰੂ ਨਾਨਕ ਪਿਤਾ ਜੀ ਦੇ ਘਰ ਦਾ ਪ੍ਰਚਾਰ ਹਿੰਦੁਸਤਾਨ ਦੀ ਧਰਤੀ 'ਤੇ ਖਾ ਰੋਜ਼ ਫੈਲਦਾ ਜਾਵੇ। ਕਦੇ ਹਮਾਜੂ ਆ ਤਲਵਾਰ ਲੈ ਕੇ ਖਲੋਂਦਾ ਏ, ਕਦੇ ਅਕਬਰ ਬੁਲਾਣ ਭੇਜ ਦਿੰਦਾ ਲਾਹੌਰ, ਕਦੇ ਉਹ ਲਾਲਚ ਅਤੇ ਕਦੇ ਡਰਾਵੇ। ਜਹਾਂਗੀਰ ਨੇ ਕਮਾਲ ਕਰ ਦਿੱਤੇ, ਸੱਚ ਦੇ ਪੁਤਲੇ ਨਿਰੰਕਾਰ ਦੇ ਰੂਪ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੂੰ ਲਾਹੌਰ ਬੁਲਾ ਤੱਤੀ ਤਵੀ 'ਤੇ ਬਿਠਾ ਕੇ ਸ਼ਹਾਦਤ ਦੇ ਜਾਮ ਪਿਲਾਏ ਗਏ। ਸਤਸੰਗਿਓ, ਸੋਚਦਾ ਸੀ ਇਹ ਗੁਰੂ ਨਾਨਕ ਦੇ ਘਰ ਦੀ ਲਹਿਰ ਮੱਧਮ ਪੈ ਜਾਏਗੀ, ਪਰ ਇਹ ਤਾਂ ਪਹਿਲਾਂ ਨਾਲ ਵੀ ਵਧੇਰੇ ਪ੍ਰਚਲਿਤ ਹੋ ਗਈ। ਗੁਰੂ ਹਰਗੋਬਿੰਦ ਪਿਤਾ ਜੀ ਨੇ ਕਹਿ ਦਿੱਤਾ, ਗੁਰੂ ਕਿਉਂ ਸਿੱਖੋ, ਅੱਗੇ ਹਰਿਮੰਦਰ ਸਾਹਿਬ ਬਣਾਇਆ ਸੀ, ਹੁਣ ਸ੍ਰੀ ਅਕਾਲ ਦਾ ਤਖ਼ਤ ਬਣਾਵਾਂਗੇ, ਬਣਾ ਦਿੱਤਾ। ਹਜ਼ੂਰ ਕਹਿਣ ਲੱਗੇ, ਹੁਣ ਆਸਾ ਦੀ ਵਾਰ ਨਾਲ ਢਾਟੀ ਵਾਰਾਂ ਗਾਇਨ ਹੋਣਗੀਆਂ। ਅੱਗੇ ਗੁਰੂ ਕੇ ਪਿਆਰਿਓ ਪਿਟਾਪਾਂ ਧਨ ਦੌਲਤ ਆਉਂਦੀ ਸੀ, ਹੁਣ ਚੰਗੇ ਸ਼ਸਤਰ ਅਤੇ ਜਵਾਨੀਆਂ ਭੇਟ ਕਰੋ। ਹੁਣ ਕੀਮਤੀ ਘੋੜੇ ਵੀ ਗੁਰੂ ਨਾਨਕ ਪਿਤਾ ਦੇ ਘਰ ਪ੍ਰਵੇਸ਼ ਕਰ ਗਏ, ਫੌਜਾਂ ਵੀ ਆ ਗਈਆਂ। ਮੇਰੇ ਗਰੀਬ ਨਿਵਾਜ ਪਿਤਾ ਜੀ ਨੇ ਮੀਰੀ ਅਤੇ ਪੀਰੀ ਦਾ ਸੁਮੇਲ ਕਰ ਦੋ ਕਿਰਪਾਨਾਂ ਵੀ ਪਹਿਨ ਲਈਆਂ। ਸੱਚਾ ਪਾਤਸ਼ਾਹ ਸ਼ਬਦ ਆਮ ਮਸ਼ਾਕੂਰ ਹੋ ਗਿਆ, ਵੇਖਿਆ ਇਹ ਤਾਂ ਕੰਮ ਉਲਟਾ ਹੋ ਗਿਆ ਏ। ਜੋ ਕੁਝ ਸੋਚਿਆ ਸੀ ਇਸ ਲਹਿਰ ਨੂੰ ਮੱਧਮ ਕਰਨਾ, ਇਹ ਪਹਿਲਾਂ ਨਾਲ ਉਹ ਵੀ ਪ੍ਰਚੰਡ ਹੋ ਗਈ, ਹੋਵੇ ਵੀ ਕਿਉਂ ਨਾ। ਜਦੋਂ ਗੁਰੂ ਅਰਜਨ ਪਿਤਾ ਮਹਾਰਾਜ ਜੀ ਲਾਹੌਰ ਵਿੱਚ ਜਾ ਕੇ ਸ਼ਹਾਦਤ ਦਾ ਜਾਮ ਪੀਂਦੇ ਨੇ ਨਾ, ਅਤੇ ਕਹਿੰਦੇ ਨੇ ਉਦੋਂ ਅਖੀਰਲਾ ਬਚਨ ਮੇਰੇ ਗਰੀਬ ਅਨੁਵਾਦ ਪਿਤਾ ਦੀ ਰਸਨਾ ਤੋਂ ਇਹ ਨਿਕਲਿਆ ਸੀ, ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਜਹਾਂਗੀਰ ਜੋ ਤੂੰ ਗੁਰੂ ਕੀ ਵਡਿਆਈ ਨੂੰ ਅੱਜ ਅੱਗ ਬਾਲ ਕੇ ਖਤਮ ਕਰਨਾ ਚਾਹੁੰਦਾ ਏ, ਉਹ ਗੁਰੂ ਨਾਨਕ ਦੀ ਵਡਿਆਈ ਅੱਜ ਚਾਰਾਂ ਕੁੰਟਾਂ ਵਿੱਚ ਫੈਲ ਗਈ ਏ, ਤੂੰ ਉਲਟਾ ਸੋਚਿਆ ਏ। ਇਹ ਕਾਰਨ ਗੁਰੂ ਕੇ ਪਿਆਰੇ ਹੋ ਗੁਰੂ ਹਰਗੋਬਿੰਦ ਪਿਤਾ ਜੀ ਨੂੰ ਪਿਆਰ ਨਾਲ ਪਹਿਲਾਂ ਬੁਲਾ ਰਹੇ ਨੇ। ਹੁਣ ਆਗਰੇ ਬੁਲਾ ਕੇ ਲੰਬੀ ਚੌੜੀ ਦਾਸਤਾਨ, ਹਕੂਮਤਾਂ ਦੀਆਂ ਕਈ ਪੋਲਸੀਆਂ ਹੁੰਦੀਆਂ ਨੇ, ਗਵਾਲੀਅਰ ਦੇ ਕਿਲ੍ਹੇ ਵਿੱਚ ਖਜੂਰ ਨੂੰ ਬੰਦੀ ਬਣਾ ਲਿਆ, ਪਰ ਇਹ ਸ਼ਬਦ ਦੇ ਕੇਵਲ ਮੇਰੇ ਸਤਿਗੁਰ ਨੂੰ ਦੁਨੀਆ ਦੀ ਕੋਈ ਤਾਕਤ ਕੈਦੀ ਨਹੀਂ ਬਣਾ ਸਕਦੀ। ਜੇ ਗੁਰੂ ਨਾਨਕ ਸਾਹਿਬ ਪਿਤਾ ਜੀ ਬਾਬਰ ਦੀ ਜੇਲ੍ਹ ਗਏ ਅਤੇ ਉਹ 'ਚ ਹਜ਼ਾਰਾਂ ਲੋਕਾਂ ਨੂੰ ਉਹਦੀ ਕੈਦ ਤੋਂ ਛੁਡਾ ਦਿੱਤਾ, ਉਦੋਂ ਵੀ ਬੰਦੀ ਛੋੜ ਲੋਕਾਂ ਨੇ ਕਹਿ ਦਿੱਤਾ। ਅੱਜ ਜਦੋਂ ਗੁਰੂ ਹਰਗੋਬਿੰਦ ਪਿਤਾ ਜੀ ਅੰਦਰ ਨੇ, ਚਾਰ ਚਫੇਰੇ ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਦੇ ਘਰ ਦੀ ਮਹਿਮਾ ਨੂੰ ਇੰਨਾ ਪ੍ਰਚਲਿਤ ਕੀਤਾ, ਹਰ ਨਗਰ ਹਰ ਸ਼ਹਿਰ ਦੇ ਅੰਦਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਧੁਨ ਇੰਨੀ ਉੱਚੀ ਹੋ ਗਈ, ਗਵਾਲੀਅਰ ਦੇ ਕਿਲ੍ਹੇ ਤੱਕ ਸੰਗਤ ਜਾਂਦੀ, ਦੀਵਾਰਾਂ ਨੂੰ ਚੁੰਮਦੀ, ਇਹ ਤਾਂ ਹੋਰ ਹੀ ਰੰਗ ਬਣ ਗਏ। ਹਕੂਮਤ ਅੰਦਰੋਂ ਇੱਕ ਤਾਂ ਬਾਹਰੋਂ ਘਬਰਾ ਗਈ। ਇੱਕ ਨਾ ਵਾਰਤਾ ਲਿਖੀ ਹੈ ਮੇਰੇ ਇਤਿਹਾਸ ਅੰਦਰ, ਭਾਈ ਸੰਤੋਖ ਸਿੰਘ ਹੁਰਾਂ ਨੇ ਵੀ ਲਿਖੀ, ਹੋਰ ਵੀ ਇਤਿਹਾਸਕਾਰ, ਉਹ ਕਹਿੰਦੇ ਭਾਈ ਜੇਠਾ ਸ਼ੇਰ ਦਾ ਰੂਪ ਬਣ ਕੇ ਜਹਾਂਗੀਰ ਦੀ ਛਾਤੀ 'ਤੇ ਬੈਠਦਾ ਸੀ। ਉਹ ਡਰ ਗਿਆ, ਘਬਰਾ ਕੇ ਕਹਿੰਦਾ ਮੇਰੀ ਰਾਤਾਂ ਦੀ ਨੀਂਦ ਉੱਡ ਗਈ ਏ, ਅਤੇ ਲੱਗਦਾ ਸੀ ਭਾਈ ਜੇਠਿਆ ਤੈਨੂੰ ਸ਼ੇਰ ਦਾ ਰੂਪ ਬਣਾਉਣ ਦੀ ਕੀ ਲੋੜ ਸੀ ਜਹਾਂਗੀਰ ਦੀ ਛਾਤੀ 'ਤੇ ਬਹਿਣ ਦੀ। ਇੱਕ ਗੱਲ ਨੂੰ ਧਿਆਨ 'ਚ ਕਰਿਆ ਜੇ, ਅੱਜ ਦਾ ਜੋਗੇ ਤਰਕਵਾਦੀ ਅੰਦਰੋਂ ਪਿਆਰ ਘੱਟ ਕੇ ਅਤੇ ਤਰਕ ਵਧੇਰੇ ਜਨਮ ਲੈ ਚੁੱਕੀ ਏ, ਅਤੇ ਚੰਗੀ ਗੱਲ ਏ ਪਿਆਰੇ, ਉਹ ਦਲੀਲ ਨਾਲ ਗੱਲ ਸੁਣਨ ਤੋਂ ਬਾਅਦ ਨਾ ਤਰਕ ਕਰਿਆ ਕਰੋ। ਹਾਂ, ਜਿੰਨਾ ਚਿਰ ਗਿਆਨ ਨਾ ਹੋਵੇ ਉਨਾ ਚਿਰ ਕਰੀਏ, ਜਦੋਂ ਇਹੋ ਜਿਹੀਆਂ ਗੱਲਾਂ ਸੁਣੀਏ ਘਬਰਾਇਆ ਨਾ ਕਰੋ ਵੀ ਭਾਈ ਜੇਠਾ ਸ਼ੇਰ ਬਣ ਗਿਆ, ਕਿ ਸਤਿਗੁਰੂ ਜੀ ਵੈਸੇ ਨਹੀਂ ਸੀ ਕੋਈ ਕਲਾ ਵਿਖਾ ਸਕਦੇ, ਭਾਈ ਜੇਠੇ ਨੂੰ ਕੀ ਲੋੜ ਪੈ ਗਈ ਸ਼ੇਰ ਬਣ ਕੇ ਜਹਾਂਗੀਰ ਦੀ ਛਾਤੀ 'ਤੇ ਬਹਿਣ ਦੀ। ਸੱਚ ਜਾਣਿਆ ਜੇ ਨਿਰੰਕਾਰ ਦਾ ਇੱਕ ਕਾਨੂੰਨ ਏ, ਸਤਸੰਗੀ ਜਨੋ, ਜਦੋਂ ਬੰਦਾ ਪਾਪ ਕਰਦਾ ਏ, ਜਦੋਂ ਉਹ ਬੰਦਾ ਬੁਰੇ ਕਰਮ ਕਰਦਾ ਏ, ਉਸ ਦੇ ਬੁਰੇ ਕਰਮ ਕੀ ਉਸ ਨੂੰ ਕਦੇ ਸ਼ੇਰ ਬਣ, ਕਦੇ ਜਮਦੂਤ ਬਣ, ਕਦੇ ਪ੍ਰੇਤ ਬਣ ਕੇ ਦਿਸਦੇ ਨੇ, ਕੋਈ ਦੂਜਾ ਨਹੀਂ ਬਣ ਕੇ ਆਉਂਦਾ। ਉਹਦੀਆਂ ਬੁਰਾਈਆਂ ਹੀ ਉਸ ਦੇ ਸਾਹਮਣੇ ਕਈ ਤਰ੍ਹਾਂ ਦੇ ਰੂਪ ਬਣਾ ਕੇ ਆ ਕੇ ਖਲੋ ਜਾਂਦੀਆਂ ਨੇ। ਨਿਰੰਕਾਰ ਗੁਪਤ ਤੌਰ 'ਤੇ ਜਿੰਨਾ ਕੁਝ ਕਰ ਰਿਹਾ ਅਸੀਂ ਕਦੇ ਸੋਚ ਸਮਝ ਵੀ ਨਹੀਂ ਸਕਦੇ, ਉਹਦੇ ਸਾਹਮਣੇ ਭਾਈ ਜੇਠਾ ਹੀ ਆਉਂਦਾ ਏ, ਭਾਵੇਂ ਕੋਈ ਹੋਰ ਰੂਪ ਬਣਾ ਲਵੇ। ਪਰ ਸਾਹਿਬ ਕਹਿੰਦੇ ਨੇ ਜੋ ਅੰਦਰੋਂ ਬੀਜਿਆ ਏ ਉਹ ਸਾਹਮਣੇ ਆਵੇਗਾ ਆਵੇਗਾ। ਗੁਰਬਾਣੀ ਪੜ੍ਹਨ ਵਾਲੇ ਇੱਕ ਪੰਕਤੀ ਸਾਹਮਣੇ ਲੈ ਆਇਆ ਕਰੋ ਜਦੋਂ ਕਿਸ ਤਰ੍ਹਾਂ ਦੀ ਗੱਲ ਆਵੇ। ਸਾਹਿਬ ਕਹਿੰਦੇ ਨੇ ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ, ਜਿੰਨੇ ਪਾਪ ਕਰਦਾ ਨਾ ਮਨੁੱਖ ਉਹਨਾਂ ਨੂੰ ਛਿਪਾਉਂਦਾ ਏ, ਲੁਕੋ ਕੇ ਰੱਖਦਾ ਵੀ ਕਿਸੇ ਨੂੰ ਪਤਾ ਨਾ ਲੱਗੇ। ਪਰ ਰੱਬ ਦਾ ਇੱਕ ਕਾਨੂੰਨ ਏ, ਪ੍ਰਗਟ ਪਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਸਤਸੰਗਿਓ, ਜਦੋਂ ਧਰਮ ਰਾਜ ਪੁੱਛਦਾ ਏ ਤਾਂ ਉਦੋਂ ਇਹ ਸਾਰੇ ਉਹਦੇ ਪਾਪ ਪ੍ਰਗਟ ਹੋ ਜਾਂਦੇ ਨੇ। ਹੁਣ ਇੱਕ ਇਹ ਧਰਮ ਰਾਜ ਪਈ ਅੰਤ ਵੇਲੇ ਕਿਸੇ ਦੇ ਸਾਹਮਣੇ ਉਹ ਪਾਪ ਪ੍ਰਗਟ ਕਰਨੇ, ਉਹਦੀ ਮੌਜ ਉਹ ਪਹਿਲਾਂ ਪ੍ਰਗਟ ਕਰ ਦੇਵੇ। ਤੋ ਖੈਰ, ਮੈਂ ਬੇਨਤੀ ਕਰ ਰਿਹਾ, ਜਹਾਂਗੀਰ ਦਾ ਅੰਦਰ ਕੰਬਿਆ ਹੋਇਆ ਏ। ਸਤਸੰਗੀ ਜਨੋ, ਗੁਰੂ ਹਰਗੋਬਿੰਦ ਪਿਤਾ ਜੀ ਨੂੰ ਰਖਾਈ ਦਾ ਹੁਕਮ ਦੇਂਦਾ ਏ। ਸਾਹਿਬ ਕਹਿਣ ਲੱਗੇ ਨਹੀਂ, ਅਸਿਆਂ ਨੇ ਹੁਣ ਗਵਾਲੀਅਰ ਦੇ ਕਿਲ੍ਹੇ ਵਿੱਚ ਇਕੱਲਿਆਂ ਨਹੀਂ ਜਾਣਾ, 52 ਰਿਆਸਤਾਂ ਦੇ 52 ਰਾਜੇ। ਗੁਰੂ ਬਿਲਾਸ ਵਾਲਾ ਤਾਂ ਲਿਖਦਾ 210 ਰਾਜੇ ਸਨ, ਹੋਰ ਛੋਟੇ ਵੀ ਸਤਸੰਗਿਓ, ਪਰ ਮੁਖੀ 52 ਦੇ ਜ਼ਿਕਰ ਮਿਲਦਾ ਇਤਿਹਾਸ ਅੰਦਰ, ਉਹ ਚਰਨੀ ਪੈ ਗਏ। ਗੁਰੂ ਹਰਗੋਬਿੰਦ ਪਿਤਾ ਜੀ, ਜੇ ਤੁਸੀਂ ਨਾ ਸਾਡੇ 'ਤੇ ਕਿਰਪਾ ਕੀਤੀ, ਮਾਰੇ ਜਾਵਾਂਗੇ, ਪਰਿਵਾਰ ਸਾਡੇ ਰੁਲ ਜਾਣਗੇ, ਰਿਆਸਤਾਂ ਵੀ ਜਾਣਗੀਆਂ, ਕੌਣ ਤੁਹਾਡੇ ਤੋਂ ਬਿਨਾਂ ਰਖਵਾਲਾ? ਸਾਡਾ ਗੁਰੂ ਨਾਨਕ ਦਾ ਘਰ ਹੀ ਰਾਖਾ, ਕਿਰਪਾ ਕਰੋ। ਸਤਿਗੁਰੂ ਜੀ ਨੇ ਇਹਨਾਂ ਦੀ ਬਾਂਹ ਪਕੜੀ, ਸਾਧ ਸੰਗਤ ਜਦੋਂ ਬਾਂਹ ਪਕੜੀ, ਸਤਿਗੁਰੂ ਜੀ ਨੇ ਬਚਨ ਦਿੱਤਾ ਏ, ਆਖਿਆ ਠੀਕ ਹੈ ਰਾਜਨ, ਜੇ ਤੁਸੀਂ ਗੁਰੂ ਨਾਨਕ ਪਿਤਾ ਦੇ ਘਰ ਦੀ ਸ਼ਰਨ ਲਈ ਸਤਿਗੁਰੂ ਜੀ ਦੇ ਚਰਨ ਪਕੜੇ ਨੇ, ਅਤੇ ਸਤਿਗੁਰ ਤੁਹਾਡੀ ਜ਼ਰੂਰ ਬਾਂਹ ਪਕੜਨਗੇ। ਹੁਣ ਜਦੋਂ ਜਹਾਂਗੀਰ ਦਾ ਹੁਕਮ ਆ ਗਿਆ, ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹਨਾਂ ਨੂੰ ਵੀ ਰਿਖਾ ਕਰੋ। ਕਹਿੰਦਾ ਮੈਂ ਕਰ ਨਹੀਂ ਸਕਦਾ ਇਹਨਾਂ ਨੂੰ ਰਿਖਾ, ਕਿਉਂਕਿ ਬਹੁਤ ਖਤਰੇ ਹਨ, ਇਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਪਕੜਿਆ ਹੋਇਆ ਏ, ਕਿਵੇਂ ਰਿਖਾ ਕੀਤਾ ਜਾਵੇ? ਖੈਰ ਇਹਨੇ ਆਪਣੀ ਇੱਕ ਸਿਆਣਪ ਵਰਤੀ, ਕਹਿਣ ਲੱਗਾ ਜੀ ਜਿਤਨੇ ਤੁਹਾਡੇ ਪੱਲਾ ਪਕੜ ਕੇ ਨਿਕਲ ਜਾਣਗੇ ਕਿਲ੍ਹੇ ਵਿੱਚ ਇੱਕ ਵਾਰ ਬਾਹਰ, ਉਹਨੇ ਕੋ ਲੈ ਜਾਓ। ਇਹਨੇ ਸੋਚਿਆ ਏ 2-4 ਨਿਕਲ ਜਾਣਗੇ, ਮੇਰੀ ਵੀ ਗੱਲ ਰਹਿ ਜਾਏਗੀ, ਸਤਿਗੁਰੂ ਜੀ ਦਾ ਵੀ ਬਚਨ ਪੂਰਾ ਹੋ ਜਾਏਗਾ। ਪਰ ਇਹਨੂੰ ਪਤਾ ਨਹੀਂ ਏ ਬਾਦਸ਼ਾਹ ਤੇਰੀ ਸਿਆਣਪ ਜਿਤਨੀ ਕੁ ਕੰਮ ਕਰਦੀ ਏ, ਗੁਰੂ ਹਰਗੋਬਿੰਦ ਪਿਤਾ ਕੋਲ ਓਨੀ ਸਿਆਣਪ ਨਹੀਂ ਕਹਿ। ਸਤਸੰਗਿਓ ਇਹ ਸਿਆਣਪ ਕਦੇ ਕਰਨਾਕਸ਼ ਨੇ ਵੀ ਵਰਤੀ, ਉਹਨੇ ਸੋਚਿਆ ਮੈਂ ਰੱਬ ਨੂੰ ਆਪਣੀ ਸਿਆਣਪ ਵਿੱਚ ਬੰਨ ਲਿਆ, ਲੱਗਾ ਜ਼ੁਲਮ ਕਰਨ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਕੋਈ ਮੈਨੂੰ ਸ਼ਸਤਰ ਨਾਲ ਮੈਂ ਮਰਾਂ, ਅਤੇ ਰੱਬ ਨੇ ਨਰਸਿੰਘ ਦਾ ਰੂਪ ਬਣਾ ਲਿਆ, ਨਹੁੰਆਂ ਨਾਲ ਪਾੜ ਦਿੱਤਾ, ਨਾ ਸਵੇਰ ਸੀ ਨਾ ਸ਼ਾਮ ਸੀ, ਸੂਰਜ ਛਿਪ ਰਿਹਾ ਏ ਅੰਦਰ ਬਾਹਰ। ਇਸੇ ਤਰ੍ਹਾਂ ਇਹਨੇ ਤੇ ਸਿਆਣਪ ਵਿੱਚ ਸਤਿਗੁਰੂ ਨੂੰ ਬੰਨਣਾ ਚਾਹਿਆ, ਪਰ ਗੁਰੂ ਹਰਗੋਬਿੰਦ ਪਿਤਾ ਜੀ ਕਹਿਣ ਲੱਗੇ ਠੀਕ ਏ, ਜੇਕਰ ਸਤਿਗੁਰੂ ਦਾ ਚੋਲਾ ਪੱਲਾ ਪਕੜ ਕੇ ਕੋਈ ਬਾਹਰ ਜਿਤਨੇ ਨਿਕਲਣ ਮਨਜ਼ੂਰ ਏ। ਕਹਿੰਦਾ ਜੀ ਮਨਜ਼ੂਰ ਏ। ਸਾਹਿਬ ਨੇ ਚੋਲਾ ਸਵਾਇਆ, ਰਾਜਿਆਂ ਦੀ ਗਿਣਤੀ 52 ਏ, ਹਜ਼ੂਰ ਨੇ ਉਸ ਚੋਲੇ ਦੀਆਂ ਕਲੀਆਂ ਹੀ 52 ਬਣਾ ਲਈਆਂ। ਗਰੀਬ ਬਨਵਾਜ ਪਿਤਾ ਜੀ ਕਹਿੰਦੇ ਰਾਜਨ ਆ ਜਾਓ। ਆ ਗਏ ਸਾਰੇ ਨੇੜੇ, ਇੱਕ ਇੱਕ ਪੱਲਾ ਪਕੜਦੇ ਨੇ, ਕਲੀ ਨੂੰ ਪਕੜਦੇ ਨੇ। ਗੱਲ ਤਾਂ ਥੋੜ੍ਹੀ ਜਿਹੀ ਇੱਕ ਦਰਵਾਜ਼ਾ ਹੀ ਪਾਰ ਕਰਨਾ ਹੈ ਨਾ, ਵੈਸੇ ਤਾਂ ਕੋਈ ਇਹ ਕਹਿ ਲਵੇਗਾ ਭਈ 52 ਇੱਕਦਮ ਕਿਵੇਂ ਚਾਰ ਚਪੇਰੇ ਨੇੜੇ ਹੋ ਕੇ ਪੱਲਾ ਪਕੜਦੇ ਨੇ, ਪਕੜ ਸਕਦੇ ਨੇ, ਵੀ ਬਹੁਤਾ ਇਕੱਠ ਹੋ ਜਾਏਗਾ ਨਾ। ਸਤਸੰਗਿਓ ਜਿਸ ਸਤਿਗੁਰੂ ਨੇ ਚੋਲਾ ਸਵਾਇਆ 52 ਕਲੀਆਂ ਵਾਲਾ, ਉਹਨਾਂ ਨੇ ਇਹ ਵੀ ਤਾਂ ਕਿਰਪਾ ਕੀਤੀ ਹੋਏਗੀ ਨਾ, ਚੋਲੇ ਦੀਆਂ ਕਲੀਆਂ ਲੰਬੀਆਂ ਬਣਾਈਆਂ ਤਾਂ ਕਿ ਹਰ ਕਿਸੇ ਦੇ ਹੱਥ ਵਿੱਚ ਆ ਜਾਣ। ਸਾਧ ਸੰਗਤ ਉਹ 52 ਦੇ 52 ਹੀ ਜਦੋਂ ਬਾਹਰ ਨਿਕਲ ਗਏ ਪੱਲਾ ਪਕੜ ਕੇ, ਜਹਾਂਗੀਰ ਦੇ ਕੋਲ ਹੁਣ ਕੋਈ ਵੀ ਬਹਾਨਾ ਨਹੀਂ ਏ, ਉਹ 52 ਦੇ 52 ਸਤਿਗੁਰੂ ਜੀ ਦੇ ਗੁਣ ਗਾਉਂਦੇ ਰਹੇ। ਜਦੋਂ ਗੁਰੂ ਹਰਗੋਬਿੰਦ ਪਿਤਾ ਜੀ ਆਪ ਵੀ ਆਏ, ਸਤਸੰਗਿਓ ਰਾਜੇ ਵੀ ਰਿਖਾ ਹੋਏ, ਉਦੋਂ ਹਿੰਦੁਸਤਾਨ ਦੇ ਅੰਦਰ ਉਹਨਾਂ ਰਿਆਸਤਾਂ ਵਾਲਿਆਂ ਨੇ ਵੀ ਸਤਿਗੁਰੂ ਜੀ ਦੇ ਇਸ ਨਾਂ ਉੱਪਰ ਚੱਲਤ ਕੀਤਾ ਬੰਦੀ ਛੋੜ ਏ ਸਤਿਗੁਰੂ, ਉਹਨਾਂ ਨੇ ਵੀ ਘਿਓ ਦੇ ਦੀਵੇ ਬਾਲੇ। ਇਹ ਵੱਖਰੀ ਗੱਲ ਏ ਅਕਿਰਤ ਕਣ ਕੌਮ ਏ, ਉਸੇ ਗੁਰੂ ਹਰਗੋਬਿੰਦ ਪਿਤਾ ਦੇ ਪੋਤਰੇ ਦੇ, ਇਹਨਾਂ ਪਹਾੜੀਆਂ ਦੇ ਪੋਤਰਿਆਂ ਨੇ ਸਾਰਾ ਜੀਵਨ ਕੀ ਉਹਨਾਂ ਨੂੰ ਖਤਮ ਕਰਨ 'ਤੇ ਲਗਾ ਦਿੱਤਾ। ਘੜੀ ਮੁੜੀ ਅਨੰਦਪੁਰ ਨੂੰ ਕੌਣ ਘੇਰਾ ਪਾਉਂਦੇ ਸਨ? ਉਹੀ ਲੋਕ ਗੁਰੂ ਕੇ ਪਿਆਰਿਓ, ਪਹਾੜੀ ਰਾਜੇ। ਖੈਰ ਮੈਂ ਬੇਨਤੀ ਕਰ ਰਿਹਾ ਵਾਂ, ਗੁਰੂ ਹਰਗੋਬਿੰਦ ਪਿਤਾ ਜੀ ਨੇ ਇਹਨਾਂ 52 ਨੂੰ ਰਿਖਾ ਕੀਤਾ, ਨਾ ਪ੍ਰਚਲਿਤ ਹੋਇਆ ਬੰਦੀ ਛੋੜ। ਜਦੋਂ ਗੁਰੂ ਹਰਗੋਬਿੰਦ ਪਿਤਾ ਜੀ ਸੰਗਤ ਨੂੰ ਤਾਰਦੇ ਤਾਰਦੇ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚੇ ਨੇ, ਉੱਥੇ ਉਦਨ ਗੁਰੂ ਹਰਗੋਬਿੰਦ ਪਿਤਾ ਜੀ ਦੇ ਆਮਦ ਵਿੱਚ ਗੁਰੂ ਕੇ ਪਿਆਰਿਓ ਦੀਪਮਾਲਾ ਕੀਤੀ ਗਈ। ਅਸੀਂ ਅੱਜ ਵੀ ਦੀਪਮਾਲਾ ਕਰਦੇ ਹਾਂ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਨੂੰ ਯਾਦ ਕਰਦਿਆਂ। ਮੈਂ ਪਿਛਲੇ ਦਿਨਾਂ 'ਚ ਗੁਰੂ ਸ਼ਬਦ ਦੀ ਮਹਿਮਾ ਕਰਦਿਆਂ ਬੇਨਤੀ ਕੀਤੀ ਸੀ, ਜਦੋਂ ਸਾਹਿਬ ਪਹੁੰਚੇ ਸੀ ਨਾ ਅੰਮ੍ਰਿਤਸਰ ਸਾਹਿਬ, ਦੋ ਤਿੰਨ ਗੱਲਾਂ ਬੜੀਆਂ ਨਵੀਆਂ ਖੋ ਰਹੀਆਂ ਸਨ। ਇੱਕ ਤਾਂ ਵੇਖਿਆ ਦੀਪੇ ਬਾਲੇ ਗਏ, ਸਾਹਿਬਾਂ ਨੇ ਖੁਸ਼ੀਆਂ ਵੰਡੀਆਂ। ਦੂਸਰਾ ਸੀ ਸ਼ਬਦ ਦੀ ਚੌਂਕੀ ਸੰਗਤ ਕੱਢ ਰਹੀ ਹੈ, ਸਾਹਿਬ ਵੇਖ ਕੇ ਪ੍ਰਸੰਨ ਹੋਏ। ਅਗਲੇ ਦਿਨ ਉਹ ਚੌਂਕੀ ਨਿਕਲੀ ਨਾ, ਗੁਰੂ ਘਰ ਗੋਬਿੰਦ ਪਿਤਾ ਜੀ ਕਹਿਣ ਲੱਗੇ, ਪਿਆਰਿਓ ਕੱਲ੍ਹ ਸੰਗਤ ਰਲ ਕੇ ਪਰਿਕਰਮਾ ਕਰਦੇ, ਸ਼ਬਦ ਦਾ ਜਾਪ ਕਰਦੇ, ਚੌਂਕੀਆਂ ਉਹ ਕੱਢ ਰਹੇ ਸਨ, ਅੱਜ ਚੌਂਕੀ ਕਿਉਂ ਬੰਦ ਹੋ ਗਈ? ਧਿਆਨ ਕਰਨਾ ਇਸ ਗੱਲ ਵੱਲ। ਆ ਸਾਡੇ ਘਰ ਜੋ ਕੁਝ ਵੀ ਵਾਪਰਦਾ ਬੜਾ ਵੱਡਾ ਜੇ। ਗੁਰੂ ਘਰ ਗੋਬਿੰਦ ਪਿਤਾ ਜੀ ਆਏ, ਕਹਿਣ ਲੱਗੇ ਕੱਲ੍ਹ ਵਾਲੀ ਚੌਂਕੀ ਅੱਜ ਕਿਉਂ ਨਹੀਂ? ਜਵਾਬ ਮਿਲਿਆ, ਦਾਤਾ ਸਤਿਗੁਰੂ ਤੋਂ ਵਿਛੜੇ ਸਾਂ, ਸਤਿਗੁਰੂ ਦੇ ਦੀਦਾਰ ਨਹੀਂ ਸੀ ਹੁੰਦੇ, ਚੌਂਕੀ ਦੇ ਰਾਹੀਂ ਸ਼ਬਦ ਗਾ ਕੇ ਆਪ ਜੀ ਨੂੰ ਬੁਲਾਉਂਦੇ ਸਾਂ, ਤੁਸੀਂ ਆ ਗਏ, ਹੁਣ ਚੌਂਕੀ ਬੰਦ ਕਰ ਦੇਣੇ ਆ। ਸਤਿਗੁਰ ਕਹਿੰਦੇ, ਨਹੀਂ ਬਾਬਾ ਬੁੱਢਾ ਸਾਹਿਬ, ਇਹ ਚੌਂਕੀ ਬੰਦ ਨਹੀਂ ਕਰਨੀ, ਇਹ ਚੌਂਕੀ ਜੁਗੋ ਜੁਗ ਅਟਲ ਬਣਾਉਣ ਦਿੱਤੀ ਕਿ ਅੱਜ ਤੋਂ ਬਾਅਦ, ਅੱਗੇ ਤਾਂ ਚੌਂਕੀ ਵਿੱਚ ਤੁਸੀਂ ਸ਼ਾਮਿਲ ਹੁੰਦੇ ਸੀ, ਅੱਜ ਤੋਂ ਬਾਅਦ ਇਸ ਚੌਂਕੀ ਦੇ ਅੰਦਰ ਗੁਪਤ ਰੂਪ ਦੇ ਅੰਦਰ ਗੁਰੂ ਘਰ ਗੋਬਿੰਦ ਪਿਤਾ ਵੀ ਸ਼ਾਮਿਲ ਹੋਣਗੇ। ਸਤਸੰਗਿਓ, ਅਤੇ ਚੌਂਕੀ ਕਿਉਂ ਜੁਗੋ ਜੁਗ ਅਟਲ ਕੀਤੀ ਗਈ? ਅੱਜ ਤੱਕ ਉਹ ਚੌਂਕੀ ਨਿਕਲ ਰਹੀ ਹੈ ਕਿਉਂ? ਜੇਕਰ ਕਿਸੇ ਨੇ ਗੁਰੂ ਨੂੰ ਹਿਰਦੇ 'ਚ ਬੁਲਾਉਣਾ ਹੈ ਨਾ, ਉਹ ਗੁਰੂ ਸ਼ਬਦ ਦੀਆਂ ਚੌਂਕੀਆਂ ਪ੍ਰਾਰੰਭ ਕਰੇ। ਹਰ ਰੋਜ਼ ਅੰਮ੍ਰਿਤ ਵੇਲੇ ਜਦੋਂ ਅਸੀਂ ਜਾਪ ਕਰਦੇ ਹਾਂ, ਉਹ ਸ਼ਬਦ ਦੀ ਚੌਂਕੀ ਏ। ਪ੍ਰਭਾਤ ਫੇਰੀਆਂ ਨੇ, ਕੀਰਤਨ ਕਹਿ, ਬਾਣੀ ਪੜ੍ਹਨੀ, ਸਾਨੂੰ ਇਹ ਦੱਸ ਰਹੀ ਹੈ ਪਿਆਰਿਓ, ਗੁਰੂ ਘਰ ਆਵੇਗਾ ਜੇ ਗੁਰੂ ਕੇ ਸ਼ਬਦ ਰਾਹੀਂ, ਬਾਣੀ ਰਾਹੀਂ ਗੁਰੂ ਨੂੰ ਆਵਾਜ਼ ਮਾਰੋਗੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹ ਚੌਂਕੀ ਅੱਜ ਤੱਕ ਸ਼ਾਮ ਨੂੰ ਨਿਕਲਦੀ ਏ। 7:30 ਵਜੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ 'ਤੇ ਜਦੋਂ ਪਹੁੰਚਦੀ ਏ, ਕੀਰਤਨ ਬੰਦ ਹੋ ਜਾਂਦਾ ਏ, ਉਸ ਤੋਂ ਬਾਅਦ ਉਹ ਚੌਂਕੀ ਵੱਲੋਂ ਅਰਦਾਸ ਕੀਤੀ ਜਾਂਦੀ ਏ, ਫਿਰ ਕੀਰਤਨ ਪ੍ਰਾਰੰਭ ਹੁੰਦਾ ਏ। ਗੁਰੂ ਘਰ ਗੋਬਿੰਦ ਪਿਤਾ ਜੀ ਦੇ ਪਿਆਰਿਓ ਬੰਦੀ ਛੋੜ ਉਹ ਨਾਮ ਪਿਆ, ਸੰਗਤਾਂ ਨੇ ਜੈ ਜੈਕਾਰ ਕੀਤੇ, ਇਹ ਆਪ ਜੀ ਨੂੰ ਪਤਾ ਏ। ਇਸ ਘਰ ਦੀ ਮਰਿਆਦਾ ਸਾਰੀ ਨਵੀਨ ਹੈ। ਗੁਰੂ ਘਰ ਗੋਬਿੰਦ ਪਿਤਾ ਨੇ ਫੌਜਾਂ ਰੱਖੀਆਂ, ਸ਼ਸਤਰ ਰੱਖੇ, ਘੋੜੇ ਰੱਖੇ, ਸਾਰਾ ਸਮਾਨ ਏ, ਪਰ ਸਤਿਗੁਰੂ ਨੇ ਜੇਲ੍ਹ ਨਹੀਂ ਕਦੇ ਬਣਾਏ, ਨਾ ਗੁਰੂ ਨਾਨਕ ਸਾਹਿਬ ਨੇ, ਨਾ ਕਲਗੀਆਂ ਵਾਲੇ ਪਿਤਾ ਨੇ। ਬਾਕੀ ਸਾਰਾ ਸਮਾਨ ਏ, ਫੌਜਾਂ ਕਨ, ਜੰਗਾਂ ਨੇ, ਸਾਰਾ ਕੁਝ ਰਾਜਭਾਗ ਦਾ ਸਮਾਨ, ਪਰ ਜੇਲ੍ਹ ਨਹੀਂ ਬਣਾਈ, ਕਿਉਂਕਿ ਗੁਰੂ ਕੇ ਪਿਆਰਿਓ ਜੇਲ੍ਹ ਵਿੱਚ ਕਿਸੇ ਨੂੰ ਬੰਦ ਕੀਤਾ ਜਾਂਦਾ ਏ, ਬੰਧਨ ਵਿੱਚ ਪਾਇਆ ਜਾਂਦਾ ਏ। ਗੁਰੂ ਨਾਨਕ ਸਾਹਿਬ ਦਾ ਘਰ ਕਿਸੇ ਨੂੰ ਬੰਧਨਾਂ ਵਿੱਚ ਨਹੀਂ ਪਾਉਂਦਾ, ਇਹ ਤਾਂ ਬੰਧਨਾਂ ਵਿੱਚ ਪਿਆਂ ਨੂੰ ਆਜ਼ਾਦ ਕਰਾਉਣਾ ਜਾਣਦਾ ਏ। ਹਿੰਦੁਸਤਾਨ ਦੇ ਅੰਦਰ ਜਦੋਂ ਹਿੰਦੂ ਧਰਮ ਦੀਆਂ ਕੁੜੀਆਂ ਬਹੁ ਬੇਟੀਆਂ ਨੂੰ ਚੁੱਕ ਕੇ ਲੈ ਗਏ, ਸਰਦਾਰ ਜੱਸਾ ਸਿੰਘ ਆਲੂਵਾਲ ਇਹਨੇ ਜਦੋਂ ਉਹ ਬੱਚੀਆਂ ਛੁਡਾਈਆਂ ਸੀ ਪਿਆਰਿਓ, 2200 ਵੀ ਕਹਿੰਦੇ ਅਤੇ ਖਜ਼ਾਨਾ ਵੀ, ਉਦੋਂ ਇਸ ਹਿੰਦੁਸਤਾਨ ਦੀ ਹਿੰਦੂ ਕੌਮ ਨੇ ਜੱਸਾ ਸਿੰਘ ਆਲੂਵਾਲ ਇਹਨੂੰ ਵੀ ਇਹ ਨਾਂ ਦਿੱਤਾ ਸੀ, ਬੰਦੀ ਛੋੜ। ਕਹਿਣ ਲੱਗੇ, ਅੱਜ ਬੰਦੀ ਛੋੜ ਬਣ ਕੇ ਆ ਗਏ ਹੋ, ਬੱਚੀਆਂ ਵਾਪਸ ਆਈਆਂ, ਸਤਿਗੁਰੂ ਜੀ ਕਿਰਪਾ ਕਰਨ, ਆਓ ਫਿਰ 5 ਮਿੰਟ ਕਰਨ। ਸਾਰੀ ਸੰਗਤ, ਗੁਰੂ ਘਰ ਗੋਬਿੰਦ ਪਿਤਾ ਜੀ ਜਦੋਂ ਆਏ, ਬਾਹਰ ਦੀਪਮਾਲਾ ਬਾਹਰ ਸੀ, ਅੰਦਰ ਸ਼ਬਦ ਦੀ ਚੌਂਕੀ ਸੀ, ਉਹ ਸ਼ਬਦ ਆਪਣੀ ਰਚਨਾ 'ਤੇ ਲਿਆਓ, ਦਾਸ ਦੇ ਨਾਲ ਮਿਲ ਕੇ ਹੀ ਰਲ ਕੇ ਜਪੋ, ਨੇਤਰ ਬੰਦ ਕਰੋ, ਗੁਰੂ ਘਰ ਗੋਬਿੰਦ ਪਿਤਾ ਜੀ ਨੂੰ ਧਿਆਨ ਵਿੱਚ ਲਿਆਓ, ਮਿਲ ਕੇ ਆਖੀਏ ਜੇ, ਵਾਹਿਗੁਰੂ ਵਾਹਿਗੁਰੂ।